ਖਬਰਾਂ ਦੇ ਸਿਲਸਿਲੇ ਵਿਚ ਜਿਵੇਂ ਤੁਸੀਂ ਜਾਣਦੇ ਹੋ ਹਮੇਸ਼ਾ ਵਾਂਗ ਸਾਡੇ ਨਾਲ ਸਾਡਾ ਸਾਥ ਦਿੰਦੇ ਨੇ ਜਸਵਿੰਦਰ ਬਿੱਟਾ ਹੋਰੀ ਸੋ ਇਸ ਵੇਲੇ ਬਿੱਟਾ ਸਾਹਿਬ ਵੀ ਹਾਜ਼ਰ ਨੇ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਬਿੱਟਾ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਮਿਹਰਬਾਨੀ
ਜੀ ਸੋ ਬਿੱਟਾ ਸਾਹਿਬ ਅੱਜ ਕਿਸ ਥਾਂ ਤੋਂ ਸਾਂਝ ਬਣਾ ਰਹੇ ਹੋ ਪੰਜਾਬ ਚੋ ਜਾਂ ਦਿੱਲੀ ਚੋ ਜਾਂ ਫਿਰ ਕਿਸੇ ਹੋਰ ਥਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ
ਨਹੀਂ ਅੱਜ ਮੈਂ ਮੁਕਤਸਰ ਸਾਹਿਬ ਹੀ ਹੈ ਜੀ ਕਾਫੀ ਸ਼ਨੀਵਾਰ ਮੈਂ ਆ ਗਿਆ ਸੀਗਾ ਹੁਣ ਇੱਕ ਦੋ ਦਿਨਾਂ ਬਾਅਦ ਦਿੱਲੀ ਦੀ ਤਿਆਰੀ ਹੈਗੀ ਹੈ
ਜੀ ਜੀ ਠੀਕ ਸੋ ਅੱਜ ਦੀ ਜਿਹੜੀ ਮੁੱਖ ਸੁਰਖੀ ਆ ਉਹਦੇ ਉੱਤੇ ਤਾਂ ਬਾਅਦ ਚ ਆਵਾਂਗੇ ਪਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ ਨੂੰ ਜ਼ਰੂਰੀ ਦੱਸਿਆ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਤੇ ਉਧਰ ਕਿਸਾਨਾਂ ਨੇ ਵੀ ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਜਿਹੜਾ ਉਹ ਮਨਾਇਆ ਹੈ ਹਨਾ ਔਰ ਕੇਂਦਰੀ ਕਾਨੂੰਨ UN ਐਲਾਨਨਾਮੇ ਵਿਰੁੱਧ ਵੀ ਉਹਨਾਂ ਨੇ ਉਹ ਕਰਾਰ ਦਿੱਤਾ ਹੈ ਤੇ ਇਹ ਸਾਰਾ ਕੁਛ ਜਿਹੜਾ ਆ ਉਹ ਵਾਪਰ ਰਿਹਾ ਭਾਰਤ ਦੇ ਵਿਚ ਇਸ ਵੇਲੇ ਪਰ ਇਹਦੇ ਬਾਵਜੂਦ ਜਿਹੜਾ ਕਿਸਾਨੀ ਅੰਦੋਲਨ ਆ ਉਹ ਕਿਸੇ ਪ੍ਰਭਾਵਸ਼ਾਲੀ ਰੁੱਖ ਵੱਲ ਵੱਧਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਦੂਜੇ ਪਾਸੇ ਅੱਜ ਜਦੋਂ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਲੋੜ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਜ਼ਰੂਰੀ ਦੱਸ ਰਹੇ ਆ ਪਰ ਇਹਦੇ ਬਾਵਜੂਦ ਵੀ ਜਿਹੜੀ MSP ਆ ਉਹਦੇ ਵਿਚ ਕੋਈ ਤਬਦੀਲੀ ਲਿਆਉਣ ਦੀ ਗੱਲ ਜਿਹੜੀ ਉਹ ਨਹੀਂ ਹੋ ਰਹੀ ਇਸ ਨੂੰ ਕਿਵੇਂ ਦੇਖਦੇ ਹੋ
ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਰਾਜਨਾਥ ਸਿੰਘ ਦੇ ਤੁਸੀਂ ਪੁਰਾਣੇ ਬਿਆਨ ਦੇਖੋ ਜਾਂ ਜਦੋਂ ਰਾਜਨਾਥ ਸਿੰਘ ਕੋਲ ਗ੍ਰਹਿ ਮੰਤਰਾਲਾ ਸੀ ਤੇ ਇਸ ਤੋਂ ਪਹਿਲਾਂ ਵੀ ਜਦੋਂ ਮਹਿੰਦਰ ਸਿੰਘ ਸ਼ਕੈਤ ਜਿਹੜੇ ਰਕੇਸ਼ ਵੈਦ ਦੇ ਪਿਤਾ ਦਿੱਲੀ ਦੇ ਵਿਚ ਰੈਲੀਆਂ ਕਰਦੇ ਸੀ ਤੇ ਉਦੋਂ ਵੀ ਰਾਜਨਾਥ ਸਿੰਘ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ ਰਹੇ ਨੇ
ਜੀ
ਪਿੱਛੇ ਜੇ ਕਿਸਾਨ ਜਥੇਬੰਦੀਆਂ ਨੂੰ ਰਾਜਨਾਥ ਸਿੰਘ ਨੇ ਆਪਣੇ ਘਰ ਵੀ ਬੁਲਾਇਆ ਸੀ ਔਰ ਕਿਹਾ ਸੀਗਾ ਕਿ ਇਹ ਇੱਕ ਗੈਰ ਰਸਮੀ ਮੀਟਿੰਗ ਹੈਗੀ ਹੈ ਬਤੌਰ ਇਸ ਤਰ੍ਹਾਂ ਦੀ ਕਿ ਤੁਸੀਂ ਵੀ ਕਿਸਾਨ ਹੋ ਤੇ ਮੈਂ ਵੀ ਕਿਸਾਨ ਹਾਂ ਉਸ ਸਮੇਂ ਰਾਜਨਾਥ ਸਿੰਘ ਨੇ ਆਪਣੇ ਜਿਹੜੇ ਮਨ ਦੇ ਵਲਵਲੇ ਸਾਂਝੇ ਕੀਤੇ ਸੀ ਕਿ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹੈਗੀਆਂ ਨੇ ਮੰਗਾਂ ਠੀਕ ਹੈਗੀਆਂ ਪਰ ਸਰਕਾਰ ਕੁਛ ਚੰਗਾ ਚਾਹੁੰਦੀ ਹੈ ਸਰਕਾਰ ਕੁਝ ਆਪਣਾ ਤੌਰ ਦੇ ਉੱਤੇ ਕੋਈ ਨਵੀਂ ਟੈਕਨੀਕ ਚਾਹੁੰਦੀ ਹੈ ਤੇ ਉਹਨੂੰ ਤੁਸੀਂ ਅਡਾਪਟ ਕਰ ਲਓ ਕੁਛ ਗੱਲਾਂ ਤੁਹਾਡੀਆਂ ਅਸੀਂ ਮੰਨ ਲੈਂਦੇ ਹਾਂ ਤੇ ਕੁਛ ਗੱਲਾਂ ਤੁਸੀਂ ਸਾਡੀਆਂ ਮੰਨ ਲਓ
ਜੀ
ਪਰ ਉਸ ਤੋਂ ਬਾਅਦ ਜਦੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਬਿੱਲ ਵਾਪਸ ਨਹੀਂ ਲੈਣੇ ਪ੍ਰਧਾਨ ਮੰਤਰੀ ਇਹ ਕਹਿੰਦੇ ਹੈ ਕਿ ਜਿਹੜੇ ਵੀ ਬਿੱਲ ਲਿਆਂਦੇ ਗਏ ਨੇ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਨੇ ਤੇ ਕਿਸਾਨ ਜਾਣ ਬੁੱਝ ਕੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਰਲੇ ਹੋਏ ਨੇ ਇਸ ਕਰਕੇ ਗੱਲ ਜਿਹੜੀ ਅੱਗੇ ਨਹੀਂ ਵੱਧ ਸਕੀ ਹੁਣ ਤੁਸੀਂ ਆਪੇ ਹੀ ਦੇਖ ਲਓ ਕਿ 23 ਜਨਵਰੀ ਤੋਂ ਗੱਲ ਟੁੱਟੀ ਹੈ 22 ਜਨਵਰੀ ਤੋਂ ਤਾਂ ਹੁਣ ਮਾਰਚ ਦਾ ਮਹੀਨਾ ਵੀ ਤਕਰੀਬਨ ਅੱਧਾ ਲੰਘ ਗਿਆ 16 ਮਾਰਚ ਅੱਜ ਹੋ ਗਈ ਹੈ ਹਾਲੇ ਤੱਕ ਕੋਈ ਦਿਸ ਨਹੀਂ ਰਹੀ ਗੱਲ ਕਿਤੇ ਔਰ ਦੂਜੀ ਗੱਲ ਇਹ ਕਿ ਪਾਰਲੀਮੈਂਟ ਦਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਵੀ ਹਾਲੇ ਤੱਕ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਦਿੱਤੀ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਉਹਨਾਂ ਨੇ ਕੱਲ ਆਨਲਾਈਨ ਇੱਕ ਹਿਊਮਨ ਰਾਈਟਸ ਕੌਂਸਲ ਦੀ ਜਿਹੜੀ ਮੀਟਿੰਗ ਦੇ ਵਿੱਚ ਇਹ ਗੱਲ ਦੱਸੀ ਹੈ ਉਹਨਾਂ ਨੇ ਆਖਿਆ ਕਿ ਦੁਨੀਆਂ ਭਰ ਦੇ ਵਿੱਚ ਜਿਹੜੇ ਛੋਟੇ ਕਿਸਾਨ ਹੈ ਉਹਨਾਂ ਦੀ ਰੱਖਿਆ ਦੇ ਲਈ UN ਵੱਲੋਂ ਕਿਸਾਨੀ ਹੱਕਾਂ ਨੂੰ ਜਿਹੜੀ ਮਾਨਤਾ ਦਿੱਤੀ ਗਈ ਉਹਦੇ ਉਹ ਧੰਨਵਾਦ ਕਰਦੇ ਨੇ ਔਰ ਨਾਲ ਹੀ ਉਹ ਇਹ ਗੱਲ ਕਹਿੰਦੇ ਕਿ ਕਾਫੀ ਸਾਲਾਂ ਤੋਂ ਕਿਸਾਨਾਂ ਦੇ ਹਿੱਤਾਂ ਦੀ ਜਿਹੜੀ ਹੈ ਰਾਖੀ ਹੁੰਦੀ ਰਹੀ ਹੈ ਤੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਉਹਨਾਂ ਨੇ ਆਖਿਆ ਕਿ ਜੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਕੋਈ ਨਾ ਕੋਈ ਕਾਨੂੰਨ ਬਣ ਜਾਵੇ ਤਾਂ ਚੰਗੀ ਗੱਲ ਹੈਗੀ ਹੈ ਔਰ ਇਸੇ ਸੰਬੰਧੀ ਜਿਹੜੇ ਮੇਘਾਲਿਆ ਦੇ ਰਾਜਪਾਲ ਨੇ ਸਤਿਆਪਾਲ ਮਲਿਕ ਉਹਨਾਂ ਦਾ ਬਿਆਨ ਜੇ ਤੁਸੀਂ ਦੇਖੋ ਤਾਂ ਉਹਨਾਂ ਦਾ ਵੀ ਬਿਆਨ ਇਹ ਆਉਂਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ ਤੇ ਕਿਸਾਨਾਂ ਤੇ ਕੋਈ ਅਤਿਆਚਾਰ ਵੀ ਨਹੀਂ ਹੋਣਾ ਚਾਹੀਦਾ ਮਲਿਕ ਨੇ ਇਹ ਵੀ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗ੍ਰਹਿ ਮੰਤਰੀ ਨਾਲ ਮੁਲਾਕਾਤ ਵੀ ਕਰ ਚੁੱਕੇ ਹੈ ਨਾਲ ਉਹਨਾਂ ਨੂੰ ਅਪੀਲ ਵੀ ਕਰ ਚੁੱਕੇ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਤਾਕਤ ਦੀ ਵਰਤੋਂ ਕੋਈ ਡੰਡੇ ਦੀ ਵਰਤੋਂ ਕਿਸਾਨਾਂ ਤੇ ਨਾ ਕੀਤੀ ਜਾਵੇ ਤੇ ਨਾਲ ਹੀ ਉਹਨੇ ਆਖਿਆ ਕਿ ਮੈਂ ਕਿਸਾਨਾਂ ਦਾ ਦਰਦ ਸਮਝਦਾ ਜਿਸ ਤੱਕ ਹੋ ਸਕੇਗਾ ਮੈਂ ਇਸ ਕਿਸਾਨਾਂ ਦੀ ਮਦਦ ਕਰਾਂਗਾ
ਜੀ ਬਿਲਕੁਲ
ਉਹਨੇ ਸਾਫ਼ ਤੌਰ ਤੇ ਆਖਿਆ ਕਿ ਜਿਹੜਾ ਇਹ ਰਸਤਾ ਕਿਸੇ ਵੀ ਤਰੀਕੇ ਨਾਲ ਜਿਹੜਾ ਰਸਤਾ ਅਪਣਾਇਆ ਜਾ ਰਿਹਾ ਇਹ ਰਸਤਾ ਠੀਕ ਨਹੀਂ, ਕਿਸਾਨਾਂ ਨੂੰ ਬੇਇੱਜ਼ਤ ਨਹੀਂ ਕੀਤਾ ਜਾਣਾ ਚਾਹੀਦਾ। ਜੇ ਕਿਸਾਨ ਇੱਥੋਂ ਖਾਲੀ ਹੱਥ ਚਲੇ ਜਾਂਦੇ ਆ ਤਾਂ ਉਹ 300 ਸਾਲ ਤੱਕ ਇਹ ਗੱਲ ਸਾਨੂੰ ਦੇਣੀ ਹੋਊਗੀ। ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਦੀ ਗੱਲ ਉਹ ਕਹਿੰਦੇ ਆ, ਉਹਨਾਂ ਨੇ ਆਖਿਆ ਕਿ ਕਾਨੂੰਨ ਬਣਾਓ, ਤੇ ਨਾਲ ਹੀ ਉਹਨਾਂ ਨੇ ਸਿੱਖ ਭਾਈਚਾਰੇ ਵਾਲੇ ਆਖਿਆ ਕਿ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਕਿ ਇਹਨਾਂ ਦੇ ਖਿਲਾਫ਼ ਗਲਤ ਸ਼ਬਦਾਂ ਦੀ ਜਿਹੜੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ। ਜੰਮੂ ਕਸ਼ਮੀਰ ਦੇ ਰਾਜਪਾਲ ਵੀ ਰਹਿ ਚੁੱਕੇ ਸਤਿਪਾਲ ਮਲਿਕ, ਔਰ ਅੱਜ ਦੀ ਜਿਹੜੀ ਘਟਨਾ ਹੈਗੀ ਅੱਜ ਇਹ ਹੈਗਾ ਕਿ ਜਦੋਂ ਰਾਜਨਾਥ ਸਿੰਘ ਇਹ ਗੱਲ ਕਹਿੰਦੇ ਇੱਥੇ ਰੱਖਿਆ ਮੰਤਰੀ ਪਿੱਛੇ ਕੁਝ ਕਿਸਾਨ ਜਥੇਬੰਦੀਆਂ ਨਾਲ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਤਾਂ ਉਦੋਂ ਉਹਨਾਂ ਨੇ ਸਰਕਾਰ ਨੂੰ ਇੱਕ ਰਾਏ ਦਿੱਤੀ ਸੀ, ਸੁਝਾਅ ਦਿੱਤਾ ਸੀ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਜੇ ਮਹਿਕਮਾ ਹੁੰਦਾ ਖੇਤੀ ਮੰਤਰੀ ਉਹਨਾਂ ਦਾ ਤਰਕ ਸੀਗਾ ਕਿ ਜੇ ਮੇਰੇ ਕੋਲ ਇਹ ਮਹਿਕਮਾ ਹੁੰਦਾ ਤਾਂ ਮੈਂ ਇਹ ਬੜੀ ਛੇਤੀ ਹੈ ਗੱਲ ਨੂੰ ਕਿਸੇ ਸਿਰੇ ਸਿਰਾਣੇ ਲਾ ਦੇਣਾ ਸੀਗਾ, ਲੇਕਿਨ ਹੁਣ ਮੇਰੇ ਕੋਲ ਮਹਿਕਮਾ ਨੀ। ਉਹਨਾਂ ਨੇ ਆਪਣੀ ਬੇਦਖੀ ਵੀ ਜ਼ਾਹਰ ਕੀਤੀ ਹੈ, ਹਮਦਰਦੀ ਵੀ ਜ਼ਾਹਰ ਕੀਤੀ ਹੈ, ਨਾਲ ਹੀ ਉਹਨਾਂ ਨੇ ਦਲਵੀਪੁਰ ਦੇ ਵਿੱਚ ਸਰਕਾਰ ਤੋਂ ਵੀ ਇੱਕ ਜ਼ਿਲ੍ਹਾ ਜਿਹੜਾ ਜ਼ਾਹਰ ਕੀਤਾ, ਜਿਹੜਾ ਉਹਨਾਂ ਨੇ ਮੀਡੀਆ ਚ ਜ਼ਿਕਰ ਕੀਤਾ। ਲੇਕਿਨ ਉਹਨਾਂ ਨੂੰ ਇਹ ਹੈਗਾ ਕਿ ਇਹ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ ਇਹ ਬਹੁਤ ਲੰਬਾ ਚਲਾ ਗਿਆ, ਇਹ ਕਹੀਂ ਨਾ ਲੰਬਾ ਨਹੀਂ ਜਾਣਾ ਚਾਹੀਦਾ। ਜਦੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੈ, ਜਦੋਂ ਪ੍ਰਧਾਨ ਮੰਤਰੀ ਕਿਸੇ ਹੋਰ ਕਿਤੇ ਬਹੁਤ ਵੱਡੀ ਘਟਨਾ ਵਾਪਰਦੀ ਹੈ ਤਾਂ ਉੱਥੋਂ ਦੁੱਖ ਦਾ ਪ੍ਰਗਟਾਵਾ ਕਰਦੇ ਹੈ, ਤੇ ਕਿਸਾਨ ਜਥੇ ਲੰਬੀਆਂ ਦੇ ਜਿਹੜੇ ਆਗੂ ਨੇ ਜਦੋਂ ਵਾਰ ਵਾਰ ਉਹ ਲਿਸਟ ਜਾਰੀ ਕਰ ਰਿਹਾ ਹੈ ਕਿ ਅੱਜ ਇੰਨੀਆਂ ਮੌਤਾਂ ਹੋ ਗਈਆਂ, ਅੱਜ ਇੰਨੀਆਂ ਜਾਨਾਂ ਚਲੀਆਂ ਰਹੀਆਂ, ਔਰ ਉਸ ਸਮੇਂ ਪ੍ਰਧਾਨ ਮੰਤਰੀ ਵੱਲੋਂ 15-20 ਕਿਲੋਮੀਟਰ ਦੂਰੀ ਤੇ ਬੈਠ ਕੇ ਵੀ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ ਗਿਆ। ਇਸ ਗੱਲ ਦਾ ਜਿਹੜਾ ਗੁੱਸਾ ਉਹ ਵੱਧਦਾ ਜਾ ਰਿਹਾ, ਇਸੇ ਕਰਕੇ ਹੁਣ ਪੱਛਮੀ ਬੰਗਾਲ ਦੇ ਵਿੱਚ, ਕੇਰਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਪੁਡੂਚੇਰੀ ਦੇ ਵਿੱਚ ਜਿਹੜੇ ਇਲੈਕਸ਼ਨ ਹੋ ਰਹੇ ਨੇ 5 ਸੂਬਿਆਂ ਦੇ ਵਿੱਚ, ਉੱਥੋਂ ਤੱਕ ਵੀ ਕਿਸਾਨਾਂ ਦੀ ਜਿਹੜੀ ਹੈ ਸੰਘਰਸ਼ ਦੀ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਕਿ ਗੱਲ ਹੈ ਉਹ ਪਹੁੰਚੀ ਹੋਈ ਹੈ, ਔਰ ਲਗਾਤਾਰ ਉਹਨੂੰ ਚੰਗਾ ਹੁੰਦਾ ਹੈ ਜਿੱਥੇ ਮਿਲ ਰਿਹਾ ਹੈ। ਔਰ ਉੱਥੇ ਦੂਜੇ ਪਾਸੇ ਮੌਸਮ ਜਦੋਂ ਇਸ ਤਰ੍ਹਾਂ ਦਾ ਹੋ ਗਿਆ, ਗਰਮੀ ਆਉਣ ਲੱਗ ਪਈ, ਕਿਸਾਨ ਜਥੇਬੰਦੀਆਂ ਨੇ ਉੱਥੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ,
ਕੁਝ
ਮੁਕੱਦਮੇ ਵੀ ਦਰਜ ਹੋਏ ਭਾਵੇਂ ਅਣਛੱਤੇ ਲੋਕਾਂ ਦੇ ਕੀਤੇ ਗਏ, ਲੇਕਿਨ ਸੰਯੁਕਤ ਕਿਸਾਨ ਮੋਰਚਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੀ ਕਬਜ਼ਾ ਵਾਲੀ ਪ੍ਰਥਾ ਅਸੀਂ ਨਹੀਂ ਕਰਾਂਗੇ। ਤਾਂ ਉਦੋਂ ਕਿਸਾਨ ਜਥੇਬੰਦੀਆਂ ਨੇ ਜਦੋਂ ਇਹ ਬਿਆਨ ਦਿੱਤਾ ਕਿ ਅਸੀਂ ਇੱਥੋਂ ਪੱਕੇ ਮਕਾਨ ਨਹੀਂ ਬਣਾਵਾਂਗੇ, ਤਾਂ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦਾ ਮੌਸਮ ਤੋਂ ਬਚਣ ਦੇ ਲਈ ਜਿਹੜੇ ਉਪਾਅ ਹੈ ਉਹ ਵੀ ਇਹਨਾਂ ਦੇ ਵੀ ਕਾਫ਼ੀ ਖਰਚ ਹੋਏਗਾ। ਲੇਕਿਨ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਗੱਲ ਨਹੀਂ ਸੋਚੀ, ਇਹ ਗੱਲ ਚਿੰਤਾ ਦੀ ਵਿਸ਼ਾ ਹੈ।
ਬਿਲਕੁਲ। ਉਧਰ ਕੈਨੇਡੀਅਨ ਯੂਟਿਊਬਰ ਲੀਲੀ ਸਿੰਘ ਹੈ, ਕਾਫੀ ਫੇਮਸ ਹੈ ਦੁਨੀਆ ਭਰ ਦੇ ਵਿਚ। ਸੋ ਕਿਸਾਨੀ ਹਮਾਇਤ ਵਾਲਾ ਮਾਸਕ ਪਾ ਕੇ ਗ੍ਰੈਮੀ ਅਵਾਰਡ ਸਮਾਗਮ ਦੇ ਵਿਚ ਪਹੁੰਚੀ ਹੈ, ਔਰ ਉਹਦਾ ਕਹਿਣਾ ਸੀਗਾ ਕਿ ਉਹਦੇ ਮਾਸਕ ਦੇ ਉੱਤੇ ਆਈ ਸਟੈਂਡ ਵਿਦ ਫਾਰਮਰਸ ਲਿਖਿਆ ਹੋਇਆ ਸੀ, ਤੇ ਉਹਦਾ ਕਹਿਣਾ ਸੀਗਾ ਕਿ ਮੈਂ ਆਪਣੀ ਇਹ ਤਸਵੀਰ ਪੋਸਟ ਕੀਤੀ ਹੈ ਕਿਉਂਕਿ ਕੈਪਸ਼ਨ ਦੇ ਵਿਚ ਲਿਖਿਆ ਹੋਇਆ ਸੀ, ਮੈਂ ਜਾਣਦੀ ਹਾਂ ਕਿ ਰੈੱਡ ਕਾਰਪੇਟ ਅਵਾਰਡ ਸਮਾਗਮ ਦੀਆਂ ਤਸਵੀਰਾਂ ਜਿਹੜੀਆਂ ਉਹ ਸਭ ਤੋਂ ਵੱਧ ਪ੍ਰਸਾਰਿਤ ਕੀਤੀਆਂ ਜਾਂਦੀਆਂ, ਤੇ ਇਸ ਲਈ ਮੈਂ ਮੀਡੀਆ ਦੇ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ, ਤੇ ਇਸ ਨੂੰ ਮੈਂ ਬਿਨਾਂ ਝਿਜਕ ਚਾਹੁੰਦੀ ਹਾਂ ਵੀ ਪ੍ਰਸਾਰਿਤ ਕੀਤੀ ਜਾਵੇ। ਸੋ ਇਸ ਹੱਦ ਤੱਕ ਸਮਰਥਨ ਜਿਹੜਾ ਆ ਉਹ ਮਿਲ ਰਿਹਾ ਵਿਦੇਸ਼ਾਂ ਦੇ ਵਿਚ ਵੀ, ਪਰ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਲਗਾਤਾਰ ਅੜੀਅਲ ਬਣਿਆ ਹੋਇਆ। ਖੈਰ ਅਗਲੀ ਖ਼ਬਰ ਵੱਲ ਵਧਦੇ ਆ। ਬੇਟਾ ਸਾਹਿਬ, ਅਗਲੀ ਖ਼ਬਰ ਆ ਵੀ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਵੀ 2 ਰੋਜ਼ਾ ਜਿਹੜੀ ਹੜਤਾਲ ਹੈ ਉਹ ਕੱਲ ਸ਼ੁਰੂ ਹੋਈ ਹੈ ਦੇਸ਼ ਦੇ ਵਿਚ, ਔਰ ਦੇਸ਼ ਭਰ ਦੇ ਵਿਚ ਬੈਂਕਾਂ ਦਾ ਜਿਹੜਾ ਕੰਮਕਾਰ ਆ ਉਹ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ।
ਹਾਂਜੀ ਬਿਲਕੁਲ, ਤਕਰੀਬਨ 10 ਲੱਖ ਦੇ ਕਰੀਬ ਨੇ ਮੁਲਾਜ਼ਮ ਜਿਹੜੇ ਇਸ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ, ਔਰ ਲਗਾਤਾਰ ਜਿਹੜੀ ਪ੍ਰਾਈਵੇਟ ਬੈਂਕ ਨੇ ਚਾਹੇ ਉਹ ਵੱਖ ਵੱਖ ਕੰਪਨੀਆਂ ਦੇ ਹੋਣ, ਉਹ ਲਗਾਤਾਰ ਜਦੋਂ ਖੁੱਲ ਰਹੇ ਨੇ ਤਾਂ ਉਸ ਸਮੇਂ ਸਰਕਾਰੀ ਬੈਂਕਾਂ ਤੋਂ ਜਿਹੜੇ ਗ੍ਰਾਹਕ ਹੈ ਇਹ ਸਰਕਾਰੀ ਬੈਂਕਾਂ ਦੇ ਵਿੱਚ ਜਿਹੜੀਆਂ FDR ਹੈ ਜਾਂ ਬਿਜਨਸ ਹੈ ਉਹਨੂੰ ਜਿੱਥੇ ਲਾਸ ਹੋ ਰਿਹਾ ਹੈ ਉੱਥੇ ਪ੍ਰਾਈਵੇਟ ਬੈਂਕਾਂ ਵੱਲੋਂ ਜਦੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਊਣਤਾਈਆਂ ਔਰ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ, ਜਿਵੇਂ ਪੰਜਾਬ ਮਹਾਰਾਸ਼ਟਰ ਬੈਂਕ ਹੈਗਾ ਔਰ ਉਹ ਬੰਬੇ ਦੇ ਵਿੱਚ ਉਹ ਕਾਫੀ ਚਰਚਿਤ ਸੀਗਾ ਤੇ ਲੇਕਿਨ ਜਦੋਂ ਉਹਨੇ ਕਿਸੇ ਐਸੀਆਂ ਸੰਸਥਾਵਾਂ ਨੂੰ ਲੋਨ ਦੇ ਦਿੱਤਾ ਗਿਆ ਜਿਹਨਾਂ ਦਾ ਕ੍ਰੈਡਿਟ ਜਿਹੜਾ ਸੀਗਾ ਖਰਾਬ ਸੀਗਾ, ਉਸ ਸਮੇਂ ਪ੍ਰਾਈਵੇਟ ਬੈਂਕਾਂ ਦੇ ਉੱਤੇ ਯੋਗਤਾ ਜਿਹੜੀ ਹੈਗੀ ਹੈ ਉਹ ਕਾਫੀ ਔਖੀ ਹੋ ਚੁੱਕੀ ਹੈ। ਹਰ ਜਗ੍ਹਾ ਦੇ ਉੱਤੇ ਤੁਸੀਂ ਪ੍ਰਾਈਵੇਟ ਚੀਜ਼ਾਂ ਨਹੀਂ ਥੋਪ ਸਕਦੇ, ਹਰ ਜਗ੍ਹਾ ਦੇ ਉੱਤੇ ਪ੍ਰਾਈਵੇਟ ਨਹੀਂ ਕਰ ਸਕਦੇ। ਪੰਜਾਬ ਦੇ ਵਿੱਚ ਵੀ ਕੋਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸਨ ਕਿ ਬਹੁਤ ਸਾਰੇ ਜਿਹੜੇ ਬੈਂਕ ਸੀ ਉਹਨਾਂ ਨੇ ਜਿਹੜੀਆਂ ਫੈਸਿਲਿਟੀਆਂ ਪਹਿਲਾਂ ਜਦੋਂ ਤੁਸੀਂ ਆਪਣਾ ਅਕਾਊਂਟ ਖੁਲਾਉਂਦੇ ਹੋ ਜਾਂ ਕੋਈ ਲੋਨ ਲੈਂਦੇ ਹੋ ਤਾਂ ਉਦੋਂ ਬਹੁਤ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਦਿੰਦੇ ਨੇ, ਲੇਕਿਨ ਬਾਅਦ ਦੇ ਵਿੱਚ ਕਈ ਵਾਰ ਜਦੋਂ ਕੋਈ ਰੂਲ ਚੇਂਜ ਕਰਦੇ ਤਾਂ ਗ੍ਰਾਹਕ ਨੂੰ ਦੱਸਿਆ ਨਹੀਂ ਜਾਂਦਾ, ਉਹਦੇ ਨਾਲ ਕਾਫੀ ਗ੍ਰਾਹਕ ਦਾ ਨੁਕਸਾਨ ਵੀ ਹੁੰਦਾ। ਇਸੇ ਸੰਬੰਧੀ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਉਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਬੈਂਕਾਂ ਦਾ ਕੰਮ ਹੈ ਇਹਦੇ ਤੋਂ ਸਰਕਾਰੀ ਜਿਹੜਾ ਬੈਂਕਾਂ ਦੇ ਵਿੱਚ ਨਕਦੀ ਕਢਾਉਣ ਦਾ ਕੰਮ ਚੈੱਕ ਲਾਉਣ ਦਾ ਕੰਮ ਉਹ ਕਾਫੀ ਜਿੱਥੋਂ ਪ੍ਰਭਾਵਿਤ ਹੋਇਆ ਹੈ, ਲਗਾਤਾਰ ਨਿੱਜੀਕਰਨ ਵੱਲ ਜਿਹੜਾ ਦੇਸ਼ ਵੱਧ ਰਿਹਾ ਹੈ, ਤਾਂ ਉਦੋਂ ਇਹ ਰੈਲੀਆਂ ਕਾਫੀ ਸਾਰਥਿਕ ਦੱਸੀਆਂ ਜਾ ਰਹੀਆਂ। ਉਹਨਾਂ ਨੇ ਆਖਿਆ ਕਿ ਜਿਹੜੀਆਂ ਵੀ ਬ੍ਰਾਂਚਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਨਾਲ ਇਹ ਪ੍ਰਭਾਵਿਤ ਹੋ ਰਹੀ ਹੈ, ਔਰ ਬੈਂਕਾਂ ਦੇ ਨਿੱਜੀਕਰਨ ਬਾਰੇ ਜਿਹੜੇ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਇੱਕ ਬਿਆਨ ਆਇਆ ਤਾਂ ਉਸ ਸਮੇਂ ਕਾਫੀ ਉਥਲ ਪੁਥਲ ਹੋਈ ਵੀ ਹੈ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ICICI, PSU, ਐਕਸਿਸ ਬੈਂਕ ਉਹਨਾਂ ਦੀਆਂ ਬ੍ਰਾਂਚਾਂ ਦਾ ਕੰਮ ਕਾਰ ਵੀ ਜਿੱਥੇ ਆਮ ਵਾਂਗ ਜਾਰੀ ਹੈ, ਉੱਥੇ ਸਾਫ਼ ਤੌਰ ਤੇ ਜਥੇਬੰਦੀਆਂ ਦਾ ਕਹਿਣਾ ਕਿ ਇਹਦਾ ਮਤਲਬ ਇਹ ਹੈ ਕਿ ਨਿੱਜੀ ਘਰਾਣਿਆਂ ਦੇ ਜਿਹੜੇ ਬੈਂਕ ਹੈ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਰਕਾਰੀ ਬੈਂਕਾਂ ਨੂੰ ਫੇਲ ਕਰਨ ਦੇ ਮਕਸਦ ਨਾਲ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ। ਜਦੋਂ ਪ੍ਰਾਈਵੇਟ ਬੈਂਕ ਇਹ ਕਹਿੰਦੇ ਕਿ ਜੇ ਤੁਸੀਂ ਸਵੇਰੇ 8 ਵਜੇ ਪੈਸੇ ਚਾਹੀਦੇ ਹੈ ਜਾਂ ਰਾਤ ਨੂੰ 8 ਵਜੇ ਤੱਕ ਤੁਸੀਂ ਪੈਸੇ ਚਾਹੀਦੇ ਤਾਂ ਤੁਸੀਂ ਲੈ ਸਕਦੇ ਹੋ, ਤਾਂ ਸਰਕਾਰੀ ਜਿਹੜੇ ਬੈਂਕ ਨੇ ਉਹਨਾਂ ਦਾ ਟਾਈਮ ਹੈ 10 ਵਜੇ, ਉਸ ਤੋਂ ਬਾਅਦ 1 ਵਜੇ ਤੋਂ 2 ਵਜੇ ਤੱਕ ਉਹਨਾਂ ਦਾ ਲੰਚ ਹੁੰਦਾ ਹੈ, 3 ਵਜੇ ਤੋਂ ਬਾਅਦ ਉਹ ਜਿਹੜੀ ਪੇਮੈਂਟ ਹੈ ਨਹੀਂ ਦਿੰਦੇ। ਬਹੁਤ ਸਾਰੀਆਂ ਕੋਈ ਸ਼ਰਤਾਂ ਨੇ ਕਿਉਂਕਿ ਉਹਨਾਂ ਨੂੰ ਆਪਣਾ ਲੱਗਦਾ ਕਿ ਸਟਾਫ ਘੱਟ ਹੁੰਦਾ ਹੈ, ਜਿਹੜੇ ਪੈਸੇ ਨੇ ਜਿਹੜੇ ਕੈਸ਼ ਹੈ ਉਹ ਚੈੱਕ ਦੇ ਵਿੱਚ ਜਮ੍ਹਾਂ ਕਰਾਉਣ ਦੇ ਲਈ ਉਹਨਾਂ ਨੂੰ ਆਪ ਜਾਣਾ ਪੈਂਦਾ। ਪ੍ਰਾਈਵੇਟ ਬੈਂਕਾਂ ਦੇ ਵਿੱਚ ਸਾਰੀਆਂ ਜਿਹੜੀਆਂ ਆਊਟਸੋਰਸਿੰਗ ਕੰਪਨੀਆਂ ਕੰਮ ਕਰਦੀਆਂ ਨੇ, ਚਾਹੇ ਏਟੀਐਮ ਦੇ ਵਿੱਚ ਜਾ ਕੇ ਪੈਸੇ ਪਾਉਣੇ ਹੋਣ, ਚਾਹੇ ਦਸ ਤੋਂ ਘਰੋਂ ਪੈਸੇ ਲਿਆਉਣੇ ਹੋਣ, ਤਾਂ ਉਸ ਸਮੇਂ ਇਹਦਾ ਮਤਲਬ ਇਹ ਹੈਗਾ ਕਿ ਪਾੜਾ ਜਿਹੜਾ ਸਰਕਾਰ ਆਪ ਹੀ ਪਾਉਣਾ ਚਾਹੁੰਦੀ, ਆਪ ਹੀ ਵਧਾਉਣਾ ਚਾਹੁੰਦੀ ਹੈ, ਨਿੱਜੀਕਰਨ ਇਸੇ ਲਈ ਕਰਨਾ ਚਾਹੁੰਦੀ ਹੈ ਕਿ ਗ੍ਰਾਹਕ ਨੂੰ ਜਿਹੜੀ ਹੈ ਸਹੂਲਤ ਔਰ ਜਿਹੜੀ ਫੈਸਿਲਿਟੀ ਹੈ ਉਸ ਨੂੰ ਉਸਦੇ ਆਪਣੇ ਘਰ ਤੋਂ ਮਿਲੇ। ਸਰਕਾਰੀ ਤੌਰ ਦੇ ਉੱਤੇ ਇਹ ਗੱਲ ਸੰਭਵ ਨਹੀਂ ਕਿਉਂਕਿ ਪ੍ਰਾਈਵੇਟ ਨਿੱਜੀਕਰਨ ਜਿਹੜੇ ਬੈਂਕ ਨੇ ਉਹ ਘੱਟ ਤਨਖਾਹ ਦਿੰਦੇ ਨੇ, ਕੰਮ ਵੱਧ ਲੈਂਦੇ ਨੇ। ਸਰਕਾਰੀ ਤੌਰ ਦੇ ਉੱਤੇ ਤਨਖਾਹਾਂ ਵੀ ਜ਼ਿਆਦਾ ਹੈਗਾ, ਬੈਨੀਫਿਟ ਵੀ ਜ਼ਿਆਦਾ ਹੈਗਾ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ VRS ਜਾਂ ਉਹਨਾਂ ਨੂੰ ਪੈਨਸ਼ਨ ਵਗੈਰਾ ਮਿਲਦੀ ਹੈ, ਪ੍ਰਾਈਵੇਟ ਤੌਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ। ਇਸ ਕਰਕੇ ਪ੍ਰਾਈਵੇਟ ਵੱਲ ਜਿੱਥੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਉਹਨਾਂ ਨੂੰ ਕੋਈ ਐਡ ਤੇ ਕੋਈ ਪਾਬੰਦੀ ਨਹੀਂ, ਸਰਕਾਰੀ ਹੈ ਕਿ ਬਹੁਤ ਸਾਰੇ ਸਰਕਾਰੀ ਤੰਤਰ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ, ਇਸ ਕਰਕੇ ਜਿਹੜਾ ਪਾੜਾ ਵੱਧ ਰਿਹਾ ਤੇ ਇਹ ਪਾੜੇ ਕਰਕੇ ਹੀ ਮੁਲਾਜ਼ਮ ਹੈ ਜਿਹੜੇ ਹੜਤਾਲ ਤੇ ਚਲੇ ਗਏ।
ਜੀ ਜੀ ਬਿਲਕੁਲ। ਅੱਛਾ, ਬਹਿਬਲ ਤੇ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਕਹਿੰਦੇ ਆ ਵੀ ਮੁਕੰਮਲ ਹੋ ਚੁੱਕੀ ਹੈ, 13 ਮੁਖੀ ਨੂੰ ਮੁਆਫੀ ਦੇਣ ਤੋਂ ਬਾਅਦ ਇਹ ਜਿਹੜੀ ਗੋਲੀ ਕਾਂਡ ਦੀ ਸਾਜਿਸ਼ ਸੀ ਉਹ ਰਚੀ ਗਈ ਸੀਗੀ ਤੇ ਹੁਣ ਅਦਾਲਤ ਦੇ ਉੱਤੇ ਸੁੱਟਿਆ ਗਿਆ ਕੰਮ ਕਿਉਂਕਿ ਜਾਂਚ ਮੁਕੰਮਲ ਹੋ ਗਈ ਹੈ, ਪਰ ਮਾਮਲੇ ਦੀ ਸੁਣਵਾਈ ਜਿਹੜੀ ਆ ਉਹ ਅਜੇ ਵੀ ਅਦਾਲਤ ਨੇ ਕਰਨੀ ਆ। ਬਹੁਤ ਸਾਰੇ ਕੁਛ ਗੁੱਜੇ ਜਿਹੜੇ ਭੇਦ ਆ ਉਹ ਵੀ ਇਹਦੇ ਜ਼ਰੀਏ ਸਾਹਮਣੇ ਆ ਰਹੇ ਆ, ਪਰ ਸਾਰਿਆਂ ਭੇਦਾਂ ਦਾ ਤਾਂ ਖੁਲਾਸਾ ਜਿਹੜਾ ਉਹ ਨਹੀਂ ਕੀਤਾ ਗਿਆ ਜਾਂਚ ਦੇ ਵਿੱਚ, ਔਰ ਨਾ ਹੀ ਸਿੱਧੇ ਤੌਰ ਦੇ ਉੱਤੇ ਜਿਹੜਾ ਇਸ਼ਾਰਾ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਗਈ ਆ, ਪਰ ਜਿਹੜੇ ਉਹ ਇਸ਼ਾਰੇ ਆ ਉਹ ਜ਼ਰੂਰ ਬਹੁਤ ਵੱਡੇ ਜਿਹੜੇ ਭੇਦ ਆ ਉਹਨਾਂ ਨੂੰ ਸਾਹਮਣੇ ਰੱਖਣ ਵੱਲ ਜ਼ਰੂਰ ਸੰਕੇਤ ਕਰਦੇ ਆ। ਇਹਦੇ ਬਾਰੇ ਕੀ ਕਹੋਗੇ?
ਦੇਖੋ, ਇੱਕ ਮੈਂ ਤੈਨੂੰ ਇਸ ਨਜ਼ਰ ਨਾਲ ਦੇਖਦਾ ਕਿ ਇੱਕ ਮੀਡੀਆ ਦੀ ਖਬਰ ਹੈਗੀ ਹੈ ਕਿ ਜਾਂਚ ਮੁਕੰਮਲ ਹੋ ਗਈ, ਗੋਲੀ ਚੱਲੀ ਸੀ, ਬੇਅਦਬੀ ਹੋਈ ਸੀ, ਦੋ ਆਪਣੇ ਗੁਰਜੀਤ ਸਿੰਘ ਤੇ ਇੱਕ ਹੋਰ ਲੜਕਾ ਉਦੋਂ ਜਾਨ ਗੁਆ ਚੁੱਕਿਆ ਸੀਗਾ, ਕੋਟਪੁਰੇ ਵੱਖਰੀ ਗੋਲੀ ਚੱਲੀ ਸੀ, ਬਹਿਬਲ ਕਲਾਂ ਵੱਖਰੀ ਗੋਲੀ ਚੱਲੀ ਸੀ, ਹੜਤਾਲਾਂ ਹੋਈਆਂ ਸੀ ਇੱਥੇ ਕਾਫੀ, ਬਹੁਤ ਵੱਡੇ ਪੱਧਰ ਦੇ ਉੱਤੇ ਪੁਲਿਸ ਨੇ ਜਿਹੜੀਆਂ ਕੁੱਟਮਾਰ ਕੀਤੀ ਸੀ, ਔਰ ਲਗਾਤਾਰ ਇਹ ਕੇਸ ਜਿਹੜਾ ਹੌਲੀ 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 ਇਸ ਜਿਹੜੀ ਵੀ ਚਾਲ ਚੱਲਦਾ 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 ਹੁਣ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਹੋਈਆਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਹਿਲਾਂ ਲਾਇਆ ਗਿਆ, ਫਿਰ ਹਟਾ ਦਿੱਤਾ ਗਿਆ। ਰਣਵੀਰ ਸਿੰਘ ਖੱਟੜਾ ਐਸ ਆਈ ਟੀ ਦੇ ਮੁਖੀ ਬਣਾਏ ਗਏ, ਉਹਨਾਂ ਨੂੰ ਹਟਾ ਦਿੱਤਾ ਗਿਆ। ਸੀ ਬੀ ਆਈ ਨੂੰ ਕੇਸ ਦਿੱਤਾ, ਸੀ ਬੀ ਆਈ ਤੋਂ ਵਾਪਸ ਲੈ ਲਿਆ। ਗੱਲ ਕਿਸੇ ਸਿਰੇ ਧਾਣੇ ਨਹੀਂ ਲੱਗੀ। ਮੈਂ ਦੇਖਦਾ ਹੁੰਦਾ ਕਿ ਬਹੁਤ ਸਾਰੇ ਜਿਹੜੇ ਜੱਜ ਨੇ, ਜਿੱਥੇ ਵੀ ਸਾਨੂੰ ਯਾਦ ਹੋਣਾ, ਫਰੀਦਕੋਟ ਦੇ ਇੱਕ ਜੱਜ ਨੇ ਇਸ ਕੇਸ ਨੂੰ ਸੁਣਨ ਤੋਂ ਨਾ ਕਰ ਦਿੱਤੀ ਸੀ। ਉਸਨੇ ਕਹਿ ਦਿੱਤਾ ਸੀਗਾ ਕਿ ਮੈਂ ਇਸ ਕੇਸ ਨੂੰ ਨਹੀਂ ਸੁਣਨਾ, ਕਿਸੇ ਹੋਰ ਜੱਜ ਦੀ ਡਿਊਟੀ ਲਾਈ ਗਈ। ਫਿਰ ਉੱਥੇ ਸੈਸ਼ਨ ਕੋਰਟ ਦੇ ਵਿੱਚ ਕੋਈ ਕਿਸੇ ਸੈਸ਼ਨ ਅਦਾਲਤ ਦੇ ਵਿੱਚ ਇੱਕ ਜੱਜ ਨੇ ਜੁਆਇਨ ਨਹੀਂ ਕੀਤਾ ਸੀ, ਔਰ ਉਸ ਤੋਂ ਬਾਅਦ ਉਹਦੀ ਬਦਲੀ ਕਰਨ ਤੋਂ ਬਾਅਦ ਦੂਜੇ ਜੱਜ ਨੂੰ ਜੁਆਇਨ ਕਰਾਇਆ ਗਿਆ। ਹੁਣ ਤੱਕ ਜਿਹੜੇ ਤਕਰੀਬਨ 8 ਚਲਾਨ ਤਾਂ ਸਰਕਾਰੀ ਤੌਰ ਤੇ ਪੇਸ਼ ਕੀਤੇ ਜਾ ਚੁੱਕੇ ਹੈ, ਲੇਕਿਨ ਜਿਹੜੇ ਚਲਾਨ ਸਪਲੀਮੈਂਟਰੀ ਨੇ ਉਹ ਹਲੇ ਵੀ ਆਉਣੇ ਨੇ। ਲਗਾਤਾਰ ਗਵਾਹੀਆਂ ਦਾ ਜਿਹੜਾ ਦੌਰ ਉਹ ਚੱਲ ਰਿਹਾ। ਹੁਣ ਜਦੋਂ ਐਸ ਆਈ ਟੀ ਇਹ ਕਹਿੰਦੀ ਹੈ ਕਿ ਅਸੀਂ ਜਾਂਚ ਜਿਹੜੀ ਮੁਕੰਮਲ ਕਰ ਲਈ, ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਫਰੀਦਕੋਟ ਦੇ ਵਿੱਚ, ਤਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿੰਨੇ ਮੁਲਜ਼ਮ ਤੁਸੀਂ ਰੱਖੇ ਨੇ, ਕਿੰਨੇ ਗਵਾਹ ਰੱਖੇ ਨੇ, ਤੇ ਉਹਨਾਂ ਨੇ ਆਖਿਆ ਕਿ ਨਹੀਂ ਇਹ ਨੇ ਅਸੀਂ ਦੱਸ ਸਕਦੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਗਵਾਹ ਨੇ, ਕੀ ਕੁਛ ਕੀਤਾ, ਕਿਹੜੇ ਕਿਹੜੇ ਬਿਆਨ ਦਿੱਤੇ, ਉਹ ਕਹਿੰਦੇ ਇਹ ਵੀ ਨੀ ਅਸੀਂ ਦੱਸ ਸਕਦੇ। ਦੱਸ ਕੀ ਸਕਦੇ ਨੇ, ਇਹ ਤਾਂ ਰੂਟੀਨ ਦੀ ਕਾਰਵਾਈ ਹੈਗੀ ਹੈ। ਕੋਈ ਵੀ ਜਦੋਂ ਕੇਸ ਦੇ ਵਿੱਚ ਕੋਈ ਐਸ ਆਈ ਟੀ ਬਣਦੀ ਹੈ ਤਾਂ ਉਹਦਾ ਕੰਮ ਹੁੰਦਾ ਹੈ ਕਿ ਉਹਨੇ ਸਾਰੇ ਕੰਮ ਦੀ ਮੁਕੰਮਲ ਜਾਂਚ ਕਰਕੇ, ਗਵਾਹਾਂ ਨੂੰ ਤਲਬ ਕਰਕੇ, ਉਹਨਾਂ ਦੇ ਬਿਆਨ ਲੈ ਕੇ, ਅਦਾਲਤ ਚ ਉਹਨਾਂ ਦੇ ਬਿਆਨ ਭੁਗਤਾ ਕੇ, ਉਹ ਸਾਰੀ ਕੰਪਾਈਲ ਕਰਕੇ ਉਹ ਜਿਹੜੀ ਹੈ ਫਾਈਲ ਹੈ, ਜਿਮਨੀ ਜਿਹਨੂੰ ਬੋਲਦੇ ਨੇ, ਉਹ ਅਦਾਲਤ ਵਿੱਚ ਦੇਣੀ ਹੁੰਦੀ ਹੈ ਤੇ ਅਦਾਲਤ ਨੇ ਅੱਗੇ ਫੈਸਲਾ ਕਰਨਾ ਹੈ ਕਿ ਇਹਦੇ ਵਿੱਚ ਕੀ ਹੈਗਾ। ਹੁਣ ਸਾਫ਼ ਤੌਰ ਤੇ ਇਹਦੇ ਵਿੱਚ ਸਿਆਸੀ ਪਾਰਟੀਆਂ ਦਾ ਜਿਹੜਾ ਹੱਥ ਹੈਗਾ, ਜਦੋਂ ਮਾਫ਼ੀ ਦਿੱਤੀ ਗਈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਪਿਊਟਰ ਦੀ ਵਰਤੋਂ ਕੀਤੀ ਗਈ, ਉਹਦੀ ਇਮਾਰਤ ਬਦਲੀ ਗਈ, ਉਹ ਜਥੇਦਾਰ ਜਦੋਂ ਉੱਥੇ ਮੌਜੂਦ ਸੀ, ਜਥੇਦਾਰ ਨੇ ਕਹਿ ਦਿੱਤਾ ਕਿ ਇਹਦੇ ਵਿੱਚ ਆ ਮਾਫ਼ੀ ਸ਼ਬਦ ਹੈ ਨੀ, ਤੇ ਉੱਥੇ ਕੰਪਿਊਟਰ ਚ ਉਹਨਾਂ ਨੇ ਆਪ ਹੀ ਪਾ ਲਿਆ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਤੇ ਪ੍ਰਗਟ ਸਿੰਘ ਦੀ ਆਪਸ ਦੇ ਵਿੱਚ ਬਿਆਨਬਾਜ਼ੀ ਹੁੰਦੀ ਹੈ ਕਿ ਉਹ ਕਹਿੰਦੇ ਸੀ ਬਹੁਤ ਚੰਗੀ ਖ਼ਬਰ ਹੈਗੀ ਹੈ, ਅਸੀਂ ਮਾਫ਼ੀ ਮੰਗ ਲਈ ਡੇਰਾ ਮੁਖੀ ਨੇ। ਔਰ ਜਦੋਂ ਉਹਨਾਂ ਨੇ ਵਿਰੋਧ ਕੀਤਾ ਪ੍ਰਗਟ ਸਿੰਘ ਨੇ, ਤੇ ਉਹਨੇ ਅਕਾਲੀ ਦਲ ਵੀ ਛੱਡਿਆ, ਉਸ ਗੱਲ ਦੀ ਜਿਹੜੀ ਖਮਿਆ ਜਾ ਅਕਾਲੀ ਦਲ ਨੂੰ ਭੁਗਤਣਾ ਪਿਆ। ਔਰ ਉਸ ਅਕਾਲੀ ਦਲ ਨੂੰ ਜਦੋਂ ਖਮਿਆ ਜਾ ਭੁਗਤਣਾ ਪਿਆ ਤਾਂ ਹਲੇ ਤੱਕ ਜਦੋਂ ਜਿਨ੍ਹਾਂ ਨੇ ਸਜ਼ਾ ਮਾਫ਼ੀ ਦਿੱਤੀ ਹੈ ਉਹਨਾਂ ਦੇ ਖਿਲਾਫ਼ ਕੋਈ ਚਲਾਨ ਨਹੀਂ ਪੇਸ਼ ਕੀਤਾ ਗਿਆ, ਉਹਨਾਂ ਨੂੰ ਕਚਹਿਰੀ ਚ ਨਹੀਂ ਖੜਾ ਕੀਤਾ ਗਿਆ, ਉਹਨਾਂ ਨੂੰ ਕਿਸੇ ਨੇ ਨੀ ਪੁੱਛਿਆ। ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਦੇ ਗੋਲੀ ਵੱਜੀ ਹੈ, ਉਹ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਹੁਣ ਉਹ ਇਹ ਕਹਿੰਦੇ ਨੇ ਕਿ ਹਲੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ। ਦੂਜੇ ਪਾਸੇ ਸਰਕਾਰ ਜਿਹੜੀ ਹੈਗੀ ਹੈ, ਕਾਂਗਰਸ ਦੀ ਸਰਕਾਰ, ਉਹ ਇਹਦੇ ਚ ਸਿਆਸੀ ਲਾਹਾ ਵੀ ਲੈਣਾ ਚਾਹੁੰਦੀ ਹੈ। ਅਕਾਲੀ ਦਲ ਇਹਦੇ ਚ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਸਾਨੂੰ ਜਿਹੜੀ ਸਜ਼ਾ ਮਿਲ ਚੁੱਕੀ ਹੈ, ਸਾਡੀ ਪਿਛਲੀ ਵਾਰੀ ਸਰਕਾਰ ਨਹੀਂ ਆਈ, ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨੇ, ਉਵੇਂ ਉਵੇਂ ਬਹਿਬਲ ਤੇ ਕੋਟਪੂਰਾ ਗੋਲੀ ਕਾਂਡ ਦੀ ਜਿਹੜੀ ਜਾਂਚ ਦੀਆਂ ਖ਼ਬਰਾਂ ਕੋਈ ਵੀ ਨਜ਼ਰ ਹੋਣਗੀਆਂ, ਕਿਉਂਕਿ ਇਹਦੇ ਚ ਇੱਕ ਧਿਰ ਨੂੰ ਫਾਇਦਾ, ਦੂਜੀ ਧਿਰ ਨੂੰ ਨੁਕਸਾਨ। ਅਕਾਲੀ ਦਲ ਨੂੰ ਇਹਦੇ ਚ ਨੁਕਸਾਨ ਹੈਗਾ। ਅਕਾਲੀ ਦਲ ਦਾ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਕਿ ਅਕਸਰ ਮੀਟਿੰਗ ਕਰਦੇ ਨੇ, ਉਹ ਕਹਿੰਦੇ ਕਿ ਪਿਛਲੇ ਸਾਲ ਅਸੀਂ ਮੇਲਾ ਮੰਦੀ ਬਣਾਇਆ ਜਾਂ ਵਿਸਾਖ ਬਣਾਈ ਜਾਂ ਕੋਈ ਹੋਰ ਸਮਾਗਮ ਬਣਾਇਆ, ਤਾਂ ਉਦੋਂ ਕੀ ਪ੍ਰਬੰਧ ਕੀਤੇ ਸੀ ਕਿ ਇਸ ਵਾਰੀ ਕੀ ਪ੍ਰਬੰਧ ਕਰਨੇ ਆ। ਤਾਂ ਆਮ ਤੌਰ ਤੇ ਉੱਥੇ ਅਧਿਕਾਰੀ ਇਹ ਕਹਿ ਦਿੰਦੇ ਆ ਕਿ ਪ੍ਰਬੰਧ ਤਾਂ ਉਵੇਂ ਕਰਨੇ ਜਿਵੇਂ ਪਿਛਲੇ ਸਾਲ ਕੀਤੇ ਸੀ, ਲੇਕਿਨ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੱਕ ਸਾਲ ਦੀ ਘਟਨਾ ਦੀਆਂ ਬਹੁਤ ਸਾਰੀਆਂ ਗੱਲਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਰੋਜ਼ਾਨਾ ਦੀਆਂ ਕੱਲ ਦੀਆਂ ਜੇ ਖ਼ਬਰਾਂ ਤੁਸੀਂ ਮੈਨੂੰ 5-10 ਕਹੋ ਤਾਂ ਮੇਰੇ ਕੋਲ ਨਹੀਂ ਦਿੱਤੀਆਂ ਜਾਣੀਆਂ। ਹਰ ਵਾਰੀ ਹਰ ਚੀਜ਼ ਦੇ ਵਿੱਚ ਨਵੀਂ ਗੱਲ ਹੁੰਦੀ ਹੈ। ਹੁਣ ਕੋਟਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੱਦੇਨਜ਼ਰ ਸਰਕਾਰ ਇਸ ਨੂੰ ਕੈਂਸਲ ਕਰਨਾ ਚਾਹੁੰਦੀ ਹੈ ਕਿ ਲੋਕਾਂ ਦੇ ਵਿੱਚ ਕੀ ਮੈਸੇਜ ਜਾਵੇ, ਮਾਲਵੇ ਦੇ ਵਿੱਚ ਖਾਸ ਤੌਰ ਤੇ ਜਿੱਥੇ ਅਕਾਲੀ ਦਲ ਦਾ ਗੜ ਹੈਗਾ, ਉੱਥੇ ਇਹਨਾਂ ਨੇ ਇਹ ਬੇਅਦਬੀ ਜਿਹੜੀ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ, ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਹਾਲਾਤਾਂ ਨੂੰ ਕੰਟਰੋਲ ਨਹੀਂ ਕੀਤਾ। ਡੀ ਜੀ ਪੀ ਸੁਮੇਸ਼ ਸੈਣੀ ਵੀ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ, ਪਰਵਰਾਜ ਸਿੰਘ ਬਰਾਦੰਗਲ ਚੱਕਰ ਕੱਟ ਰਹੇ ਨੇ, ਉਹਨਾਂ ਨੂੰ ਹਾਈਕੋਰਟ ਨੇ ਜ਼ਮਾਨਤਾਂ ਭਾਵੇਂ ਦੇ ਦਿੱਤੀਆਂ, ਲੇਕਿਨ ਇਸ ਗੱਲ ਨੂੰ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਜਿਹੜੀ ਹੈ ਵਰਤਣਾ ਚਾਹੁੰਦੀ ਹੈ। ਦੂਜੇ ਪਾਸੇ ਅਕਾਲੀ ਦਲ ਵੀ ਇਹਦੇ ਲਈ ਪਰਪੱਕ ਹੈਗਾ। ਅਕਾਲੀ ਦਲ ਇਹ ਕਹਿੰਦਾ ਕਿ ਜੇ ਅਸੀਂ ਗਲਤੀ ਕੀਤੀ ਹੈ ਤਾਂ ਸਾਨੂੰ ਇਹਦੀ ਸਜ਼ਾ ਮਿਲ ਚੁੱਕੀ ਹੈ, ਇੱਕ ਗਲਤੀ ਦੀ 2 ਵਾਰੀ ਸਜ਼ਾ ਨਹੀਂ ਸਾਨੂੰ ਦਿੱਤੀ ਜਾ ਸਕਦੀ। ਅਕਾਲੀ ਦਲ ਨੂੰ ਵੀ ਪਤਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੀ ਗੱਲ ਜਿਹੜੀ ਹੈ ਘਰ ਕਰ ਗਈ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਇਸ ਗੱਲ ਦਾ ਸਾਨੂੰ ਨੁਕਸਾਨ ਹੋਏਗਾ, ਉਹ ਇਸ ਨੂੰ ਬਚਾਉਣ ਦੇ ਲਈ ਲਗਾਤਾਰ ਆਪਣੀ ਸਫਾਈ ਵੀ ਦੇ ਰਹੇ ਹੈ। ਉਸੇ ਸਫਾਈ ਦੇ ਵਿੱਚ ਕਾਂਗਰਸ ਸਰਕਾਰ ਹੈ ਜਿਹੜੀ ਉਹ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹਨਾਂ ਨੂੰ ਉਛਾਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਇਸ ਤੋਂ ਵੱਡੀਆਂ ਖਬਰਾਂ ਵੀ ਆਉਣਗੀਆਂ। ਕੱਲੀ ਕੱਲੀ ਗੱਲ ਜਿਸ ਦਿਨ ਸਲਾਮ ਪੇਸ਼ ਕੀਤਾ ਗਿਆ ਉਹਦੇ ਤੇ ਅੱਗੇ ਜਿਹੜਾ ਕੀ ਹੋਈ, ਉਹਦੀ ਕੀ ਬਰੀਫਿੰਗ ਹੈਗੀ ਆ, ਚਾਹੇ ਉਹ ਇਮੀਡੀਏਟ ਟ੍ਰਾਇਲ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਅਦਾਲਤੀ ਕਾਰਵਾਈ ਦੇ ਵਿੱਚ ਦਖਲ ਨਹੀਂ ਦੇ ਸਕਦੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਹੈ ਜਿਹੜੀ ਇਸ ਨੂੰ ਹੋਰ ਵੀ ਇਸ ਕੇਸ ਨੂੰ ਉਭਾਰੇਗੀ।
ਜੀ ਜੀ ਬਿਲਕੁਲ। ਸੋ ਜਿਵੇਂ ਕਿ ਇਹਦੇ ਵਿੱਚ ਇਸ਼ਾਰਾ ਵੀ ਕੀਤਾ ਗਿਆ ਕਿ ਆਪਣੀ ਰਿਪੋਰਟ ਦੇ ਸਫ਼ਾ ਨੰਬਰ 41 ਚ ਕਹਿੰਦੇ ਦਾਵਾ ਵੀ ਕੀਤਾ ਵੀ ਇਸ ਗੋਲੀਕਾਂਡ ਜਿਹੜਾ ਕੋਟਕਪੁਰੇ ਦੇ ਵਿੱਚ ਹੋਇਆ ਉਹਦੀ ਸਾਜਿਸ਼ ਚ ਉਸ ਵੇਲੇ ਗ੍ਰਹਿ ਮੰਤਰੀ ਸੀਗੇ ਸੁਖਬੀਰ ਸਿੰਘ ਬਾਦਲ ਹੁਰੀ ਵੀ ਉਹ ਵੀ ਕਥਿਤ ਤੌਰ ਤੇ ਸ਼ਾਮਲ ਸੀਗੇ। ਦੂਜੇ ਪਾਸੇ ਉਹ ਮੁਆਫੀ ਦੇਣ ਮਗਰੋਂ ਜਿਹੜੇ ਹਾਲਾਤ ਆ ਉਹਨਾਂ ਨੂੰ ਨਜਿੱਠਣ ਦੇ ਲਈ ਇੱਕ ਤਰ੍ਹਾਂ ਗੋਲੀਕਾਂਡ ਕਰਵਾਇਆ ਗਿਆ ਸੀ। ਇਹ ਬਹੁਤ ਪਹਿਲਾਂ ਤੋਂ ਹੀ ਖੈਰ ਰਹੀ ਜਿਹੜੀਆਂ ਖ਼ਬਰਾਂ ਆ ਇਹ ਨਸ਼ਰ ਹੋ ਰਹੀਆਂ ਆ ਭਾਵੇਂ ਲੁਕਵੇਂ ਰੂਪ ਚ ਹੋ ਰਹੀਆਂ ਆ, ਪਰ ਅਸਲ ਕਾਰਵਾਈ ਤਾਂ ਜਿਹੜੀ ਆ ਉਹ ਕਹਿੰਦੇ ਹੁੰਦੇ ਵੀ ਉਦੋਂ ਹੀ ਹੁੰਦੀ ਆ ਜਦੋਂ ਅਦਾਲਤ ਜਿਹੜਾ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੀ ਆ। ਸੋ ਅਦਾਲਤ ਜਿਹੜੀ ਆ ਉਹ ਮਾਮਲੇ ਦੀ ਸੁਣਵਾਈ ਕਿਵੇਂ ਕਰਦੀ ਆ, ਕੀ ਨਤੀਜਾ ਇਹਦਾ ਰਹਿਣਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਅੱਛਾ, ਇੱਕ ਬਹੁਤ ਵਧੀਆ ਜਿਹੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਤੁਹਾਡੇ ਤੋਂ ਹੀ ਜਾਣਦੇ ਹਾਂ। ਪ੍ਰਸਿੱਧ ਕ੍ਰਿਕਟਰ ਆਪਣੇ ਜਿਹੜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਰੀ ਕਹਿੰਦੇ ਵੀ ਕੱਲ ਵਿਆਹ ਦੇ ਬੰਧਨ ਦੇ ਵਿੱਚ ਬੱਝ ਗਏ ਆ। ਖੇਡ ਪੇਸ਼ਕਾਰ ਸੰਜਨਾ ਗਣੇਸ਼ਨ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਤੇ ਬੁਮਰਾਹ ਸਾਹਿਬ ਕਹਿੰਦੇ ਵੀ ਗ੍ਰਸਥ ਜੀਵਨ ਦੀ ਸ਼ੁਰੂਆਤ ਕਰਕੇ ਇੱਕ ਨਵੀਂ ਪਾਰੀ ਦੀ ਵੀ ਸ਼ੁਰੂਆਤ ਹੁਣ ਕਰਨ ਜਾ ਰਹੇ ਆ।
ਦੇਖੋ, ਸਪੋਰਟਸ ਮੇਰਾ ਵਿਸ਼ਾ ਨੀਗਾ, ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਮੈਂ ਦੇਖ ਰਿਹਾ ਕੱਲ ਤੋਂ ਹੀ, ਉਹਨਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ
ਜੀ।
ਔਰ ਗੋਆ ਦੇ ਵਿੱਚ ਆਨੰਦ ਕਾਰਜ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠੇ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ
ਜੀ,
ਤੇ ਜਿਹੜੀ ਪ੍ਰੈਜੈਂਟਰ ਨੇ ਜਿਹੜੀਆਂ ਸਪੋਰਟਸ ਦੀਆਂ ਇਵੈਂਟ ਪ੍ਰੈਜੈਂਟ ਕਰਦੇ ਨੇ ਸੰਜਨਾ, ਉਹਨਾਂ ਨਾਲ ਉਹਨਾਂ ਦਾ ਵਿਆਹ ਹੋਇਆ, ਨਵੀਂ ਪਾਰੀ ਦੀ ਸ਼ੁਰੂਆਤ ਹੋਈ ਹੈ
ਜੀ।
ਜ਼ਿੰਦਗੀ ਦਾ ਇਹ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੜਾਅ ਹੈਗਾ ਹਰ ਵਿਅਕਤੀ ਤੇ, ਇਹ ਅੱਗੇ ਪੜਾਅ ਆਉਂਦਾ
ਜੀ। ਜੀ ਬਿਲਕੁਲ। ਤੇ ਖੈਰ, ਵਧਾਈ ਦਿੰਦੇ ਹਾਂ ਜੀ ਇਸ ਜੋੜੀ ਨੂੰ ਵੀ। ਤੇ ਅਗਲੀ ਖਬਰ ਵੱਲ ਵਧਦੇ ਆ, ਆਸਟ੍ਰੇਲੀਆ ਤੋਂ ਇੱਕ ਦੋ ਖਬਰਾਂ ਜ਼ਰੂਰ ਲਵਾਂਗੇ ਕਿਉਂਕਿ ਸਾਡੇ ਪ੍ਰੀਮੀਅਰ ਜਿਹੜੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰੀਮੀਅਰ, ਜਿਸ ਸੂਬੇ ਤੋਂ ਇਹ ਪ੍ਰੋਗਰਾਮ ਅਸੀਂ ਪ੍ਰਸਾਰਿਤ ਕਰ ਰਹੇ ਹਾਂ ਮੈਲਬਰਨ ਤੋਂ, ਸੋ ਡੇਨੀਅਲ ਐਂਡਰਿਊਜ਼ ਦੇ ਜਿਹੜੇ ਕਿ ਪਿੱਛੇ ਰੀੜ੍ਹ ਦੀ ਹੱਡੀ ਤੇ ਜਿਹੜੀ ਸੱਟ ਲੱਗਣ ਦੇ ਕਾਰਨ ਹਸਪਤਾਲ ਦੇ ਵਿੱਚ ਦਾਖਲ ਸੀਗੇ, ਉਹਨਾਂ ਨੂੰ ਹਸਪਤਾਲ ਤੋਂ ਤਾਂ ਛੁੱਟੀ ਮਿਲ ਗਈ ਆ, ਪਰ 6 ਹਫ਼ਤਿਆਂ ਦੇ ਲਈ ਉਹਨਾਂ ਨੂੰ ਹੋਰ ਛੁੱਟੀ ਜਿਹੜੀ ਆ ਉਹ ਲੈਣੀ ਪੈਣੀ ਆ। ਪਰ ਇਸ ਸਾਰੇ ਸਮੇਂ ਦੌਰਾਨ ਉਹਨਾਂ ਨੇ ਜਿੰਨਾ ਵੀ ਲੋਕਾਂ ਨੇ ਉਹਨਾਂ ਨੂੰ ਸਹਿਯੋਗ ਕੀਤਾ, ਚਾਹੇ ਉਹ ਹਸਪਤਾਲ ਦੇ ਵਿੱਚ ਡਾਕਟਰ ਸੀ, ਨਰਸ ਸੀਗੀਆਂ, ਜਾਂ ਜਿਹੜੇ ਉੱਥੇ ਭੋਜਨ ਜਿਹੜਾ ਮੁਹੱਈਆ ਕਰਾਉਣ ਵਾਲੇ ਮੁਲਾਜ਼ਮ ਸੀਗੇ, ਜਾਂ ਆਮ ਸਾਫ਼ ਸਫਾਈ ਕਰਨ ਵਾਲੇ ਜਿਹੜੇ ਮੁਲਾਜ਼ਮ ਸੀ, ਉਹਨਾਂ ਨੇ ਇੱਕ ਇੱਕ ਬੰਦੇ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਆ। ਔਰ ਸੋਸ਼ਲ ਮੀਡੀਆ ਦੇ ਰਾਹੀਂ ਵੀ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਨਿੱਜੀ ਸੁਨੇਹੇ ਜਿਹੜੇ ਆ ਉਹ ਉਹਨਾਂ ਦੇ ਲਈ ਭੇਜੇ ਆ, ਤੇ ਨਾਲ ਹੀ ਨਾਲ ਆਪਣੇ ਲਈ ਜਿਹੜੀਆਂ ਸ਼ੁਭ ਇੱਛਾਵਾਂ ਭੇਜਣ ਵਾਲਿਆਂ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ। ਸੋ ਇਹ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਜਿਹੜਾ ਇੱਕ ਵਿਵਹਾਰ ਹੁੰਦਾ ਆ ਜਾਂ ਇੱਕ ਵਤੀਰਾ ਹੁੰਦਾ ਆ, ਹਨਾ, ਕਿ ਇੱਕ ਵਧੀਆ ਅਹੁਦੇ ਦੇ ਉੱਤੇ ਜਦੋਂ ਤੁਸੀਂ ਕੰਮ ਕਰ ਰਹੇ ਹੋ ਤਾਂ ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਅਣਗੌਲਿਆਂ ਕਰਦੇ ਨੇ, ਕਈ ਵਾਰ ਨਹੀਂ ਜਦੋਂ ਅਸੀਂ ਭਾਰਤੀ ਜਿਹੜਾ ਢਾਂਚਾ ਆ ਉਹਦੇ ਵਿੱਚ ਰਹਿ ਕੇ ਗੱਲ ਕਰੀਏ ਤਾਂ ਬਹੁਤ ਵਾਰ ਅਸੀਂ ਉਹਨਾਂ ਅਹੁਦਿਆਂ ਦੀ ਜਿਹੜੀ ਓਟ ਦੇ ਵਿੱਚ ਜਾਂ ਅਹੁਦਿਆਂ ਦੀ ਓਟ ਦੇ ਵਿੱਚ, ਹਨਾ, ਅਸੀਂ ਉਹਨਾਂ ਛੋਟੇ ਛੋਟੇ ਲੋਕਾਂ ਨੂੰ ਇਗਨੋਰ ਕਰਦੇ ਹਾਂ, ਅਣਗੌਲਿਆਂ ਕਰਦੇ ਹਾਂ। ਪਰ ਡੇਨੀਅਲ ਐਂਡਰਿਊਜ਼ ਜਿਹੜੇ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਹੈ, ਉਹਨਾਂ ਨੇ ਤੁਸੀਂ ਦੇਖੋ ਵੀ ਇੱਕ ਇੱਕ ਬੰਦੇ ਦਾ ਜਿਹੜਾ ਧੰਨਵਾਦ ਆ ਉਹ ਕੀਤਾ ਆ, ਭਾਵੇਂ ਉਹ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੀਆਂ ਜਿੰਨੀਆਂ ਵੀ ਸੇਵਾਵਾਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਜਿਨ੍ਹਾਂ ਲੋਕਾਂ ਤੋਂ, ਔਰ ਨਾਲੋ ਨਾਲ ਜਿਨ੍ਹਾਂ ਨੇ ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਜਿਹੜੇ ਆਮ ਲੋਕਾਂ ਨੇ, ਹਨਾ। ਖੈਰ, ਬਹੁਤ ਸਾਰੇ ਲੋਕ ਜਿਹੜੇ ਹੁੰਦੇ ਆ ਉਹ ਵਿਰੋਧੀ ਵੀ ਹੁੰਦੇ ਆ, ਹਨਾ, ਪਰ ਇਹ ਇੱਕ ਲੀਡਰ ਦੀ ਬਹੁਤ ਖੂਬਸੂਰਤੀ ਹੁੰਦੀ ਹੈ, ਉਹਦੀ ਸ਼ਖਸੀਅਤ ਦੀ ਇੱਕ ਖੂਬੀ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਆਪ ਕਿਵੇਂ ਉਹਨਾਂ ਦਾ ਬਣ ਕੇ ਰਹਿ ਸਕਦਾ। ਸੋ ਇਹ ਪ੍ਰੀਮੀਅਰ ਸਾਹਿਬ ਦੀ ਜਿਹੜੀ ਇਸ ਗੱਲ ਦਾ ਅਸੀਂ ਜ਼ਰੂਰ ਖੁਲਾਸਾ ਕਰਨਾ ਚਾਹੁੰਦੇ ਸੀਗੇ ਕਿ ਰੀੜ੍ਹ ਦੀ ਸੱਟ ਦੀ ਜਿਹੜੀ ਹੱਲੇ ਵੀ ਉਹਨਾਂ ਦੀ ਜਿਹੜੀ ਸੱਟ ਹੈ ਉਹਦੇ ਕਰਕੇ ਉਹ ਅਜੇ 6 ਮਹੀਨੇ ਦੀ ਛੁੱਟੀ ਦੇ 6 ਹਫ਼ਤਿਆਂ ਦੀ ਸੋਰੀ ਛੁੱਟੀ ਦੇ ਉੱਤੇ ਉਹ ਜਾਣਗੇ, ਪਰ ਇਹੋ ਜਿਹਾ ਜਿਹੜਾ ਉਹਨਾਂ ਵੱਲੋਂ ਇੱਕ ਐਕਸਪ੍ਰੈਸ਼ਨ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਲਾਘਾ ਮੰਗਦਾ। ਇਹਦੇ ਨਾਲ ਹੀ ਇੱਕ ਹੋਰ ਜਿਹੜੀ ਖਬਰ ਹੈ ਮੈਂ ਆਸਟ੍ਰੇਲੀਆ ਤੋਂ ਲਵਾਂਗੀ, ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਜਿਨਸੀ ਸ਼ੋਸ਼ਣ ਦੇ ਖਿਲਾਫ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਸੜਕਾਂ ਦੇ ਉੱਤੇ ਉਤਰੀਆਂ। ਕਾਰਨ ਕੀ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੜੇ ਕੇਸ ਹੈ ਉਹ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚ ਕੁੜੀਆਂ ਦੇ ਨਾਲ ਜਾਂ ਔਰਤਾਂ ਦੇ ਨਾਲ ਜਿਨਸੀ ਸ਼ੋਸ਼ਣ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਹਮਣੇ ਆਉਂਦੀਆਂ। ਸੋ ਕੱਲ ਹਜ਼ਾਰਾਂ ਹੀ ਔਰਤਾਂ ਵੱਲੋਂ ਰੋਸ ਮੁਜ਼ਾਹਰੇ ਜਿਹੜੇ ਆ ਉਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੀਤੇ ਗਏ ਆਸਟ੍ਰੇਲੀਆ ਦੇ ਵਿੱਚ। ਔਰ ਇਹ ਜਿਹੜੇ ਰੋਸ ਮੁਜ਼ਾਹਰੇ ਆ ਜਿਨਸੀ ਸ਼ੋਸ਼ਣ ਕੰਮ ਕਰਨ ਵਾਲੀਆਂ ਜਿਹੜੀਆਂ ਥਾਵਾਂ ਆ ਉੱਥੇ ਛੇੜਛਾੜ ਨੂੰ ਲੈ ਕੇ ਵੀ ਕੀਤੇ ਗਏ, ਨਾਲ ਨਾਲ ਔਰਤਾਂ ਦੇ ਨਾਲ ਜਿਹੜੇ ਵਿਤਕਰੇ ਹੁੰਦੇ ਆ ਉਹਨਾਂ ਦੀਆਂ ਕੰਮ ਵਾਲੀਆਂ ਥਾਵਾਂ ਦੇ ਉੱਤੇ ਉਹਦੇ ਸੰਬੰਧ ਦੇ ਵਿੱਚ ਵੀ ਸੀਗੇ। ਔਰ ਜੇ ਇੱਥੇ ਖੁਲਾਸਾ ਕਰਨਾ ਚਾਹੀਏ ਤਾਂ ਸੰਸਦ ਦੇ ਵਿੱਚ ਰੱਖਿਆ ਮੰਤਰੀ ਦੇ ਸਹਾਇਕ ਤੇ ਕੁਝ ਦਿਨ ਪਹਿਲਾਂ ਦਫ਼ਤਰ 'ਚ ਜਬਰ ਜਨਾਹ ਦੇ ਦੋਸ਼ ਲੱਗੇ ਆ। ਇਸ ਤਰ੍ਹਾਂ ਦੇ ਹੋਰ ਵੀ ਦੋਸ਼ ਜਿਹੜੇ ਆ ਉਹ ਪਿਛਲੇ ਸਮਿਆਂ ਦੇ ਵਿੱਚ ਲੱਗਦੇ ਆਏ ਆ। ਸੋ ਇਸ ਕਰਕੇ ਇਨ੍ਹਾਂ ਔਰਤਾਂ ਨੇ ਆਪਣੀਆਂ ਕੁਝ ਜਿਹੜੀਆਂ ਮੰਗਾਂ ਆ ਉਹ ਰੱਖੀਆਂ ਆ, ਜਦਕਿ ਪ੍ਰਧਾਨ ਮੰਤਰੀ ਹੋਰਾਂ ਨੇ ਇਨ੍ਹਾਂ ਮੰਗਾਂ ਦੇ ਉੱਤੇ ਗੱਲ ਕਰਨ ਦੇ ਲਈ ਉਹਨਾਂ ਨੂੰ ਸੱਦਾ ਵੀ ਦਿੱਤਾ, ਪਰ ਉਹ ਸੱਦਾ ਜਿਹੜਾ ਆ ਜਾਂ ਉਹ ਪੇਸ਼ਕਸ਼ ਜਿਹੜੀ ਆ ਉਹ ਇਹ ਕਹਿ ਕੇ ਨਕਾਰ ਦਿੱਤੀ ਗਈ ਆ ਕਿ ਉਹ ਬੰਦ ਕਮਰਾ ਗੱਲਬਾਤ ਨਹੀਂ ਕਰਨਗੀਆਂ, ਕਿਉਂਕਿ ਇਸ ਮਸਲੇ 'ਚ ਸਰਕਾਰ ਦਾ ਜਿਹੜਾ ਰਵੱਈਆ ਆ ਉਹ ਉਹਨਾਂ ਨੂੰ ਪਤਾ ਹੈ। ਉਹ ਕੁਝ ਸੱਤਾਧਾਰੀ ਤੇ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਸੰਸਦ ਦੇ ਬਾਹਰ ਹੋ ਰਹੇ ਮੁਜ਼ਾਹਰੇ 'ਚ ਇਨ੍ਹਾਂ ਮੰਗਾਂ ਪ੍ਰਤੀ ਜਿਹੜੀ ਸਹਿਮਤੀ ਆ ਉਹ ਜਤਾਈ ਆ, ਜਦਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਲੋਕਤੰਤਰ ਦਾ ਬੁਨਿਆਦੀ ਹੱਕ ਦੱਸਿਆ ਤੇ ਉਨ੍ਹਾਂ ਨੇ ਕਿਹਾ ਆ ਵੀ ਉਹ ਅਜਿਹੇ ਵਿਖਾਵਿਆਂ ਦੀ ਜਾਂ ਇਹੋ ਜਿਹੇ ਮੁਜ਼ਾਹਰਿਆਂ ਦੀ ਇਜਾਜ਼ਤ ਦਿੰਦੇ ਆ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹੋ ਜਿਹੜੇ ਮੁਜ਼ਾਹਰੇ ਆ ਉਹ ਗੋਲੀਆਂ ਦੇ ਨਾਲ ਵੀ ਕੀਤੇ ਜਾਂਦੇ ਆ ਜਾਂ ਫਿਰ ਹਿੰਸਕ ਰੂਪ ਚ ਕੀਤੇ ਜਾਂਦੇ ਆ, ਪਰ ਸ਼ਾਂਤਮਈ ਮੁਜ਼ਾਹਰਿਆਂ ਨੂੰ ਪ੍ਰਧਾਨ ਮੰਤਰੀ ਨੇ ਆਪ ਸਲਾਹਿਆ। ਸੋ ਆਪਣੇ ਹੱਕਾਂ ਦੇ ਲਈ ਉਹ ਸ਼ਾਂਤਮਈ ਮੁਜ਼ਾਹਰੇ ਜੇ ਉਹ ਔਰਤਾਂ ਨੇ ਕੱਲ ਕੀਤੇ ਆ ਤੇ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਆ। ਜੀ ਬਿੱਟਾ ਸਾਹਿਬ,
ਜਿਹੜੀ ਪਹਿਲੀ ਖਬਰ ਤੁਸੀਂ ਸਾਂਝੀ ਕੀਤੀ ਸੀ ਪ੍ਰੀਮੀਅਰ ਨੇ ਧੰਨਵਾਦ ਕੀਤਾ, ਤਾਂ ਮੈਂ ਇੱਥੇ ਇੰਡੀਆ ਦੇ ਵਿੱਚ ਮੈਂ ਇੱਕ ਨਵਾਂ ਕਲਚਰ ਦੇਖ ਰਿਹਾ ਜਿਹੜਾ ਬੜਾ ਮੰਦਭਾਗਾ ਕਲਚਰ ਹੈ। ਕਿਸੇ ਵੀ ਵੱਡਾ ਵਿਅਕਤੀ ਜਿਹੜਾ ਅਮੀਰ ਵਿਅਕਤੀ ਹੈ ਤਾਂ ਉਸਦਾ ਜੇ ਪਰਿਵਾਰਕ ਮੈਂਬਰ ਕਿਸੇ ਹਸਪਤਾਲ 'ਚ ਦਾਖਲ ਹੁੰਦਾ ਤਾਂ ਉਸ ਬਜ਼ੁਰਗ ਨੂੰ ਜਾਂ ਉਸ ਵਿਅਕਤੀ ਨੂੰ 50,000 ਰੁਪਇਆ ਜਾਂ 10,000 ਰੁਪਇਆ ਜਾਂ 20,000 ਰੁਪਇਆ 10-10 ਦੇ 100-100 ਦੇ ਨੋਟ ਦੀ ਇੱਕ ਗੁੱਟੀ 200-200 ਦੀ ਨੋਟਾਂ ਦੀ ਗੁੱਟੀ ਤੇ 500 ਰੁਪਏ ਦੇ ਨੋਟਾਂ ਦੀ ਗੁੱਟੀ ਉਹਦੇ ਸਿਰਾਣੇ ਰੱਖ ਦਿੱਤੀ ਜਾਂਦੀ ਹੈ। ਮੈਂ ਕਲਚਰ ਦੇਖ ਰਿਹਾ ਇਹ
ਜੀ।
ਔਰ ਉਹ ਕੋਈ ਡਾਕਟਰ ਆਉਂਦਾ, ਕੋਈ ਨਰਸ ਟੀਕਾ ਲਾਉਣ ਆਉਂਦੀ ਹੈ, ਕੋਈ ਸਫਾਈ ਵਾਲਾ ਆਉਂਦਾ, ਉਹ ਹਿਸਾਬ ਨਾਲ ਕਿਸੇ ਨੂੰ 500, ਕਿਸੇ ਨੂੰ 200, ਕਿਸੇ ਨੂੰ 100 ਉਹ ਦੇਖ ਲੈਂਦਾ ਕਿ ਕਿਹੜੇ ਬੰਦੇ ਨੂੰ ਕਿੰਨੇ ਪੈਸੇ ਦੇਣੇ ਆ। ਤਾਂ ਇਹ ਗੱਲਾਂ ਜਦੋਂ ਮੈਂ ਉਹਨਾਂ ਵਿਅਕਤੀਆਂ ਦੇ ਕੋਲ ਜਾ ਕੇ ਬੈਠਦਾ ਜਿਹਨਾਂ ਦੇ ਘਰ ਇਹ ਕੋਈ ਮੌਤ ਹੋਈ ਹੁੰਦੀ ਹੈ ਤਾਂ ਉਹ ਫਿਰ ਦੱਸਦੇ ਆ ਕਿ ਅਸੀਂ ਦਿੱਲੀ ਦੇ ਹਸਪਤਾਲ ਚੋਂ ਇਲਾਜ ਕਰਾਇਆ ਸੀਗਾ ਤਾਂ ਉੱਥੇ ਅਸੀਂ ਬਾਊ ਜੀ ਦੇ ਸਿਰਾਣੇ ਇੰਨੇ ਪੈਸੇ ਰੱਖਦੇ ਸੀ ਤੇ ਇੰਨੇ ਦਿਨ ਉਹ ਪੈਸੇ ਵੰਡਦੇ ਰਹੇ ਤੇ ਇੰਨੇ ਡਾਕਟਰ ਉਹਨਾਂ ਨੂੰ ਟ੍ਰੀਟ ਕਰਦੇ ਰਹੇ ਤੇ ਕਈ ਵਾਰੀ ਡਾਕਟਰ ਟੈਲੀਫੋਨ ਤੇ ਗੱਲ ਵੀ ਸਾਨੂੰ ਕਰਾ ਦਿੰਦੇ ਸੀ ਕਿਉਂਕਿ ਅੰਦਰ ਜਾਣ ਨਹੀਂ ਦਿੰਦੇ ਸੀ। ਇਹ ਕਲਚਰ ਮੈਂ ਉੱਥੇ ਦੇਖ ਰਿਹਾ ਔਰ ਇਹ ਕਲਚਰ ਆਮ ਬੰਦੇ ਲਈ ਇਹ ਕਲਚਰ ਬੜਾ ਇੱਕ ਭਿਆਨਕ ਹੈਗਾ, ਮਾੜਾ ਹੈਗਾ ਕਿ ਜਿਹੜਾ ਬੰਦਾ ਡਾਕਟਰਾਂ ਦੇ ਪੈਸੇ ਨਹੀਂ ਦੇ ਸਕਦਾ ਤੇ ਉਹ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਟਿਪ ਕਿਵੇਂ ਦੇ ਸਕਦਾ। ਅਸੀਂ ਤਾਂ ਇਹ ਟਿਪ ਹੈ ਕਿ ਵੇਟਰਾਂ ਨੂੰ ਦਿੰਦੇ ਸੁਣਿਆ ਕਿ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ, ਪਰ ਇਹ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਟਿਪ ਦੇਣੀ ਤੇ ਉਹਨਾਂ ਵੱਲੋਂ ਲੈਣੀ ਇਹ ਵੀ ਇੱਕ ਚਿੰਤਾਜਨਕ ਵਿਸ਼ਾ ਹੈਗਾ ਜਿਹਦਾ ਤੁਸੀਂ ਦੱਸ ਰਹੇ ਹੋ ਕਿ ਪ੍ਰੀਮੀਅਰ ਨੇ ਧੰਨਵਾਦ ਕੀਤਾ ਉਹਨਾਂ ਲੋਕਾਂ ਦਾ
ਜੀ।
ਔਰ ਇਹ ਕਲਚਰ ਬੜਾ ਭਾਰੂ ਹੋ ਰਿਹਾ, ਇਹ ਬੜਾ ਚਿੰਤਾ ਵਾਲਾ ਹੈਗਾ, ਇਹ ਗੱਲ ਸਾਂਝੀ ਤਾਂ ਕਰ ਰਿਹਾ ਸੀਗਾ। ਦੂਜੀ ਗੱਲ ਜਿਹੜੀ ਜਿਨਸੀ ਸ਼ੋਸ਼ਣ ਵਾਲੀ ਗੱਲ ਕੀਤੀ ਆਸਟ੍ਰੇਲੀਆ ਦੇ ਵਿੱਚ ਔਰਤਾਂ ਦੇ ਖਿਲਾਫ, ਇਹ ਖਬਰਾਂ ਜਦੋਂ ਨਸ਼ਰ ਹੁੰਦੀਆਂ ਤਾਂ ਉਦੋਂ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਵੀ ਇਹ ਜਗ ਜਾਹਰ ਹੁੰਦੀਆਂ ਕਿ ਇਹ ਹਰ ਜਗ੍ਹਾ ਦੇ ਉੱਤੇ ਹੀ ਇਹ ਵਰਤਾਰਾ ਜਿਹੜਾ ਵਧਣ ਲੱਗ ਪਿਆ, ਜਿਹੜਾ ਇਹ ਪਾੜਾ ਹੈਗਾ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਹੋਵੇ। ਭਾਰਤ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਕਰਦੇ ਹੀ ਨੀ, ਅਸੀਂ ਇਗਨੋਰ ਕਰ ਦਿੰਦੇ ਹਾਂ ਜਾਣ ਬੁੱਝ ਕੇ, ਸਾਨੂੰ ਪਤਾ ਹੈ ਕਿ ਸਾਡੀ ਸ਼ਿਕਾਇਤ ਕਿਸੇ ਨੇ ਸੁਣਨੀ ਨੀ ਤੇ ਜੇ ਕਿਸੇ ਥਾਣੇ ਕਚਹਿਰੀ ਕਿਸੇ ਸ਼ਿਕਾਇਤ ਕਰ ਵੀ ਦਿੱਤੀ ਤਾਂ ਉਲਟਾ ਉਹ ਸਾਡੀ ਧੀ ਭੈਣ ਨੂੰ ਹੀ ਗਲਤ ਕਹਿਣਗੇ। ਸੋ ਇੱਕ ਤਾਂ ਇਹ ਇਸ ਤਰ੍ਹਾਂ ਦੀ ਵਰਤਾਰਾ ਸਾਨੂੰ ਦਿਖਾਈ ਦਿੰਦਾ। ਦੂਜਾ ਜਿਹੜਾ ਤੁਸੀਂ ਗੱਲ ਕੀਤੀ ਹੈ ਵਿਰਸਾ ਸਿੰਘ ਵਲਟੋਆ ਦੀ ਔਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ, ਅਜੀਤਪੁਰ ਸਾਹਿਬ ਸਿੰਘ ਕੈਰੋਂ ਦੀ ਜਿਹੜੀ ਧਰਮ ਪਤਨੀ ਹੈ ਬੀਬਾ ਪਰਨੀਤ ਕੌਰ, ਉਹ ਸੁਖਬੀਰ ਸਿੰਘ ਬਾਦਲ ਦੀ ਰੀਅਲ ਸਿਸਟਰ ਹੈਗੇ ਨੇ। ਔਰ ਅਕਸਰ ਪੰਜਾਬ ਦੇ ਵਿੱਚ ਤਾਂ ਇਹ ਕਲਚਰ ਹੁੰਦਾ ਕਿ ਜਦੋਂ ਕੁੜੀ ਦੇ ਜਿਹੜੇ ਨੇ ਮਾਪੇ ਜਿਉਂਦੇ ਹੋਣ, ਖਾਸ ਤੌਰ ਤੇ ਮੇਰੀ ਬੇਟੀ ਦੀ ਜਿਹੜੀ ਮਦਰ ਜਿਉਂਦੀ ਹੋਵੇ, ਤਾਂ ਉਹਦਾ ਹੱਕ ਜ਼ਿਆਦਾ ਹੁੰਦਾ ਆਪਣੇ ਪੇਕਿਆਂ ਦੇ। ਹੁਣ ਬੀਬਾ ਸੁਰਿੰਦਰ ਕੌਰ ਬਾਦਲ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋ ਚੁੱਕਿਆ, ਪਰਨੀਤ ਕੌਰ ਜਿਹੜੇ ਨੇ ਉਹਨਾਂ ਦਾ ਧਰਮ ਜਿਹੜਾ ਆਪਣਾ ਉਹਨਾਂ ਦਾ ਉਹਨਾਂ ਹੱਕ ਪਰਿਵਾਰ ਤੇ ਨਜ਼ਰ ਨਹੀਂ ਆ ਰਿਹਾ, ਜਿਵੇਂ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਟਿਕਟ ਦਾ ਅਨਾਊਂਸ ਕਰ ਦਿੱਤਾ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਟਿਕਟ ਅਨਾਊਂਸ ਕੀਤੀ ਤੇ ਹੁਣ ਵਿਰਸਾ ਸਿੰਘ ਬਲਟੋਆ ਦੀ ਜਾ ਕੇ ਟਿਕਟ ਅਨਾਊਂਸ ਕੀਤੀ। ਇਸ ਤੋਂ ਪਹਿਲਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਗਾਤਾਰ ਇਹ ਕਹਿੰਦੇ ਸੀ ਕਿ ਕੇਮ ਕਰਨ ਤੋਂ ਸਾਡੇ ਪਰਿਵਾਰ ਦਾ ਮੈਂਬਰ ਚੋਣ ਲੜੇਗਾ। ਹੁਣ ਵਿਰਸਾ ਸਿੰਘ ਬਲਟੋਆ ਨੇ ਜਦੋਂ ਇਹ ਬਿਆਨ ਸੁਣਿਆ ਤਾਂ ਉਹਨਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਵੀ ਕਾਫੀ ਗੱਲਾਂ ਬੋਲੀਆਂ। ਕੱਲ ਬਿਕਰਮ ਸਿੰਘ ਮਜੀਠਾ ਨੇ ਵੀ ਇਹ ਗੱਲ ਕਹੀ ਕਿ ਘਰੋਂ ਕਿਤੇ ਉਹਨਾਂ ਦੀ ਰੋਟੀ ਨਾ ਬੰਦ ਹੋ ਜਾਏ, ਭਾਵੇਂ ਉਹਨਾਂ ਨੇ ਨਾਮ ਨਹੀਂ ਲਿਆ ਪਰ ਸਿੱਧਾ ਇਸ਼ਾਰਾ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਹੀ ਸੀਗਾ। ਕੈਰੋਂ ਪਰਿਵਾਰ ਦੇ ਖਿਲਾਫ ਅਕਾਲੀ ਦਲ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਨੀ ਉਹਦੇ ਹਲਕੇ ਚ ਜਾ ਕੇ ਵਾਕਈ ਇੱਕ ਪਰਿਵਾਰ ਦੇ ਵਿੱਚ ਤਰੇੜ ਪਾਉਣ ਵਾਲੀ ਗੱਲ ਹੈਗੀ ਹੈ। ਲੇਕਿਨ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਜਿਉਂਦੇ ਬੈਠੇ ਨੇ, ਉਹ ਇਸ ਬਾਰੇ ਕੀ ਕਹਿੰਦੇ ਨੇ, ਉਹ ਟਿਕਟ ਕਿਹਨੂੰ ਦਿੰਦੇ ਨੇ ਜਾਂ ਕਿਸੇ ਹੋਰ ਹਲਕੇ ਚ ਉਹਨਾਂ ਨੂੰ ਐਡਜਸਟ ਕਰਦੇ ਹੈ, ਤਾਂ ਇਹ ਇੱਕ ਦੇਖਣ ਵਾਲੀ ਗੱਲ ਹੋਏਗੀ। ਇੱਕ ਵਾਰ ਇਸ ਤਰ੍ਹਾਂ ਦਾ ਮਾਹੌਲ ਜ਼ਰੂਰ ਬਣ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਪਰਿਵਾਰਵਾਦ ਤੋਂ ਪਰੇ ਕਰਕੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ। ਇਸ ਤਰ੍ਹਾਂ ਦਾ ਮੀਡੀਆ ਦੇ ਵਿੱਚ ਪ੍ਰਚਾਰ ਅਕਾਲੀ ਦਲ ਕਰ ਰਿਹਾ ਕਿ ਦੇਖੋ ਜੀ ਅਸੀਂ ਤਾਂ ਪਰਿਵਾਰਵਾਦ ਨੂੰ ਜਿਹੜਾ ਹੁਣ ਤੱਕ ਸਾਡੇ ਤੇ ਇਲਜ਼ਾਮ ਲੱਗਦਾ ਰਿਹਾ ਕਿ ਇੱਕ ਪਾਸੇ ਖਜ਼ਾਨਾ ਮੰਤਰੀ, ਚਾਚੇ ਦਾ ਮੁੰਡਾ, ਜਵਾਈ ਕੈਬਨਿਟ ਮੰਤਰੀ, ਸਾਲਾ ਕੈਬਨਿਟ ਮੰਤਰੀ, ਤੇ ਉਸ ਤੋਂ ਇਹ ਆਪਣਾ ਪਿੱਛਾ ਛਡਾਉਣ ਦੇ ਲਈ ਵਿਰਸਾ ਸਿੰਘ ਬਲਟੋਆ ਨੂੰ ਟਿਕਟ ਜਿਹੜੀ ਐਲਾਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੋ ਸਕਦਾ। ਲੇਕਿਨ ਹਾਲੇ ਤੱਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਸ ਬਾਰੇ ਕੋਈ ਆਪਣਾ ਤੌਰ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ।
ਜੀ, ਸੋ ਟੁੱਡੀ ਕੇ ਸਾਹਿਬ, ਮੈਨੂੰ ਲੱਗਦਾ ਕਿ ਤੁਸੀਂ ਸੰਤੁਸ਼ਟ ਹੋਵੋਗੇ ਇਸ ਜਵਾਬ ਦੇ ਨਾਲ। ਤੇ ਬਿੱਟਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ, ਟੈਕਨੋਲੋਜੀ ਜਿਹੜੀ ਆ ਉਹ ਧੋਖਾ ਦੇ ਜਾਂਦੀ ਆ, ਤੇ ਇਸ ਕਰਕੇ ਕਈ ਵਾਰ ਸਾਨੂੰ ਜਿਹੜੀ ਆਵਾਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਸੋ ਚਲਦੇ ਇਸ ਸਿਲਸਿਲੇ ਦੌਰਾਨ ਆਵਾਜ਼ ਜਿਹੜੀ ਸੀ ਉਹ ਤੁਹਾਡੀ ਬੰਦ ਹੋ ਗਈ ਸੀਗੀ ਔਰ ਮੇਰੇ ਤੱਕ ਪਹੁੰਚ ਨਹੀਂ ਸੀ ਰਹੀ, ਜਿਹਦੇ ਕਾਰਨ ਥੋੜੀ ਜਿਹੀ ਦਿੱਕਤ ਆਈ ਆ, ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ। ਸੋ ਧੰਨਵਾਦ ਕਰਦੇ ਹਾਂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ
ਜੀ, ਧੰਨਵਾਦ।